से बजे रबाब
कहीं न रे
ना।
श्री राज मंगत बिन अमरे कहाँ मन ठहराना
बिन बूझे
कहाँ मन ठहराना बिन बूझे कहाँ मन
सतगुरु कैसे पार ਮਹੱਲੇ ਪੰਜਵੇਂ ਦੀ ਅਖੀਰਲੀ ਤੁਕ ਹੈ ਬਿਨ ਗੁਰ ਦੀਖਿਆ ਕੈਸੇ ਗਿਆਨ ਬਿਨ ਪੇਖੇ ਕਹੋ ਕੈਸੋ ਧਿਆਨ ਬਿਨ ਭੈ ਕਥਨੀ ਸਰਬ ਵਿਕਾਰ ਕਹੋ ਨਾਨਕ ਦਰ ਕਾ ਬੀਜਾ। ਜੋ ਅਕਾਲ ਪੁਰਖ ਦਾ ਦਰ ਹੈ ਜਿਹਦੇ ਲਈ ਦੂਸਰੀ ਬਾਣੀ ਲਿਖੀ ਪਹਿਲਾਂ ਜਪ ਬਾਣੀ ਹੈ ਫਿਰ ਹੈ ਸੋ ਦਰ। ਉਹ ਜੋ ਦਰ ਦਾ ਵਿਚਾਰ ਅਸਲ ਹੈ ਉਹ ਹੈ ਕਹੋ ਨਾਨਕ, ਨਾਨਕ ਤੂੰ ਨਾਮ ਨੂੰ ਕਹਿ। ਤੇ ਨਾਮ ਕਹਿ ਨਹੀਂ ਹੋਣਾ ਸ਼ਬਦ ਬਗੈਰ, ਤੇ ਜਿਹੜਾ ਸ਼ਬਦ ਗੁਰੂ ਦਿੰਦਾ ਹੈ ਉਹਨੂੰ ਦੀਖਿਆ ਕਿਹਾ। ਬਿਨ ਗੁਰ ਦੀਖਿਆ ਕੈਸੇ ਗਿਆਨ, ਜਿਨ ਮਸਤਕ ਤੁਰ ਹਰ ਲਿਖਿਆ ਤਿਨ ਸਤਿਗੁਰ ਮਿਲਿਆ ਰਾਮ ਰਾਜੇ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਘਟ ਬਲਿਆ। ਸਭ ਤੋਂ ਪਹਿਲਾਂ ਅੰਦਰ ਇਨਸਾਨ ਦੇ ਗਿਆਨ ਆਊਗਾ, ਸਤਿਗੁਰ ਮਿਲਣ ਦੀ ਇਹ ਨਿਸ਼ਾਨੀ ਹੋ। ਉਹ ਜੋ ਗਿਆਨ ਹੈ ਉਹ ਗੁਰੂ ਦੀ ਦੀਖਿਆ ਤੋਂ ਬਗੈਰ ਆਉਣਾ ਨਹੀਂ ਹੈ, ਸ਼ਬਦ ਦੇ ਜਾਪ ਨਾਲ, ਸ਼ਬਦ ਦੀ ਕਮਾਈ ਨਾਲ ਅੰਦਰ ਗਿਆਨ ਆਉਣਾ ਹੈ। ਬਿਨ ਗੁਰ ਦੀਖਿਆ ਕੈਸੇ ਗਿਆਨ, ਇਸ ਕਰਕੇ ਗੁਰੂ ਧਾਰਨਾ ਪੈਂਦਾ ਹੈ, ਗੁਰੂ ਬਗੈਰ ਇਸੇ ਕਰਕੇ ਗਤੀ ਨਹੀਂ ਹੈ। ਇਸ ਅਖੀਰਲੀ ਤੁਕ ਚ ਇੱਕ ਬੜੀ ਚੀਜ਼ ਹੈ, ਬਿਨ ਪੇਖੇ ਕਹੋ ਕੈਸੋ ਧਿਆਨ। ਜਿਹੜਾ ਦੀਖਿਆ ਦਾ ਸ਼ਬਦ ਮਿਲਿਆ ਹੈ ਧਿਆਨ ਕਾਹਦੇ ਚ ਰੱਖਣਾ ਜਪਣ ਵੇਲੇ? ਅਖੀਰਲੀ ਤੁਕ ਚ ਮਹਾਰਾਜ ਕਲੀਅਰ ਕਰ ਗਏ, ਕਹੋ ਕਹੋ ਦੇ ਹਾਹੇ ਨੂੰ ਔਂਕੜ ਦੇ ਗਏ। ਬਾਕੀ ਸਾਰੀ ਸ਼ਬਦ ਦੇ ਵਿੱਚ ਕੈਸੇ ਵਜੇ, ਕੈਸੇ ਸਭ ਕੈਸੇ ਹੈ ਕਹੋ ਕਿਤੇ ਨਹੀਂ ਆਇਆ। ਇੱਕ ਚੀਜ਼ ਦੇਖਣ ਆਈ, ਬਿਨ ਬਾਜੇ ਕੈਸੇ ਨਿਰਤਕਾਰੀ, ਬਿਨ ਕੈਸੇ ਗਾਵਨਹਾਰੀ, ਕੈਸੇ ਵਜੇ ਰਬਾਬ, ਕੈਸੇ ਕੈਸੇ ਲੱਭਦ। ਅਖੀਰ ਤੇ ਹੈ ਬਿਨ ਦੀਖਿਆ ਕੈਸੇ ਗਿਆਨ, ਤੇ ਬਿਨ ਪੇਖੇ ਜਿਹੜੀ ਚੀਜ਼ ਦਿਸਦੀ ਨਹੀਂ ਆ ਉਹਦਾ ਧਿਆਨ ਕਿੱਦਾਂ ਰੱਖ ਸਕਦੇ ਸੀ? ਇਸ ਕਰਕੇ ਜਿਹੜੀ ਦੇਖਿਆ ਸ਼ਬਦ ਹੈ ਉਹ ਦੇਖਣ ਵਾਲੀ ਮੂਰਤੀ ਪੂਜਾ ਉਹਦਾ ਧਿਆਨ ਨਹੀਂ ਦੱਸਿਆ ਮਹਾਰਾਜ ਨੇ। ਗਿਆਨ ਤੋਂ ਬਾਅਦ ਜਿਹੜਾ ਧਿਆਨ ਦਾ ਪੌੜੀ ਦੱਸੀ ਹੈ ਉਹ ਮਹਾਰਾਜ ਨੇ ਕਿਹਾ ਬਿਨ ਪੇਖੇ ਕਹੋ ਨਾਨਕ ਤੂੰ ਨਾਮ ਨੂੰ ਜੂ ਜੂ ਕਹੇਗਾ ਉਹ ਹੀ ਹੈ ਗੁਰ ਕਾ ਸ਼ਬਦ ਮੇਰੇ ਅੰਤਰੇ ਧਿਆਨ ਕਬੂ ਨਾ ਛੋਡੂ ਹਰ ਕਾ ਨਾਮ। ਸੋ ਨਾਮ ਵਰਗੀ ਵਸਤੂ ਜਿਹੜੀ ਫਲਸਫੀ ਇੱਕੋ ਹੀ ਇੱਕ ਗੁਰੂ ਨਾਨਕ ਦੇ ਕਾਰਜ ਹੈ। ਨਾਨਕ ਕਹਿ ਕਰ ਕੇਵਲ ਨਾਮ, ਨਾਮ ਦੀ ਫਲਸਫੀ ਹੈ ਵੀ ਨਾਮ ਬਿਨਾ ਨਹੀਂ ਜੀ ਸਕਦੇ, ਨਾਮ ਹੀ ਥਿਊਰੀ ਹੈ ਸਿੱਖੀ ਦੇ ਵਿੱਚ, ਬਾਕੀ ਸਾਰੀ ਚੀਜ਼ ਹੀ ਜੱਗ ਬਰਾਉਣਾ, ਨਾਮ ਬਿਨਾਂ ਸਭ ਜੱਗ ਬੌਰਾ। ਇਸ ਕਰਕੇ ਜਿਹੜਾ ਧਿਆਨ ਰੱਖਣਾ ਹੈ ਉਹ ਵੀ ਜੋ ਦੀਖਿਆ ਦਾ ਸ਼ਬਦ ਹੈ ਉਹਦੇ ਚ ਰੱਖਣਾ ਹੈ, ਤੇ ਇਹ ਜਿਹੜਾ ਦੀਖਿਆ ਦਾ ਸ਼ਬਦ ਦਾ ਧਿਆਨ ਹੈ ਇਹੋ ਹੀ ਸਿੱਖੀ ਦੀ ਸਭ ਤੋਂ ਪਹਿਲੀ ਭਾਗ ਦਾ ਸਵਾਲ ਸਿੱਖੀ ਚ ਇਹ ਹੈ ਜੀ ਜਪਣ ਵੇਲੇ ਧਿਆਨ ਕਿੱਥੇ ਰੱਖੀ। ਪਿਛਲੀਆਂ ਸ਼ਬਦ ਚੌਂਕੀਆਂ ਚ ਅਸੀਂ ਨਖੇੜਦੇ ਆ ਰਹੇ ਹਾਂ ਗੁਰ ਕਾ ਸ਼ਬਦ ਮਹੱਲੇ ਤੀਜੇ ਦਾ ਸ਼ਬਦ ਹੈ, ਰਹਾਓ ਦੀ ਤੁਕ ਹੈ ਗੁਰ ਕਾ ਸ਼ਬਦ ਮੇਰੇ ਅੰਤਰੇ ਧਿਆਨ ਕਬੂ ਨਾ ਛੋਡੂ ਹਰ ਕਾ ਨਾਮ। ਮੈਂ ਨਾਮ ਜਪੀ ਜਾਂਦਾ, ਜਿਹੜਾ ਜਪਦਾ ਉਹਨੂੰ ਹੀ ਮੈਂ ਸੁਣਦਾ, ਕੰਨਾਂ ਨਾਲ ਗਾ ਵੀ ਹੈ ਸੁਣੀਏ ਮਨ ਰੱਖੀਏ ਭਾਉ, ਉਹ ਜਿਹੜੀ ਧੁਨ ਉੱਠਦੀ ਮੈਂ ਉਹਦੇ ਚ ਹੀ ਫਿਰ ਧਿਆਨ ਰੱਖਦਾ, ਉਹ ਸ਼ਬਦ ਦਾ ਧਿਆਨ ਹੈ ਤੇ ਅੰਤਰ ਧਿਆਨ ਇਹਦੇ ਨਾਲ ਹੀ ਹੋ ਜਾਂਦਾ ਹੈ। ਮਹਾਰਾਜ ਦਾ ਸ਼ਬਦ ਹੈ ਇੱਕ ਸੂਹੀ ਮਹੱਲੇ ਪੰਜਵੇਂ ਦਾ। ਇਹ ਜੋ ਗੁਰ ਕੀ ਦੀਖਿਆ ਹੈ ਇਹਨੂੰ ਮਹਾਰਾਜ ਨੇ ਗੁਰੂ ਦਾ ਬਚਨ ਵੀ ਕਿਹਾ ਹੈ। ਗੁਰ ਕੀ ਦੀਖਿਆ, ਗੁਰ ਕਾ ਬਚਨ, ਗੁਰ ਕਾ ਸ਼ਬਦ, ਕਈ ਨਾਂ ਇਹਦੇ ਮਹਾਰਾਜ ਨੇ ਰੱਖੇ, ਲੇਕਿਨ ਬਾਣੀ ਵਿਚਾਰਨਾ ਪਤਾ ਲੱਗ ਜਾਏਗਾ ਵੀ ਜਿਹੜੇ ਸਾਰੇ ਸ਼ਬਦ ਨੇ ਉਹ ਵੀ ਗੁਰੂ ਕੇ ਬਚਨ ਨੇ। ਪਰ ਏਕ ਸ਼ਬਦ ਲਿਵ ਲਾਈ, ਏਕ ਸ਼ਬਦ ਵੀ ਹੈ, ਏਕ ਬਚਨ ਵੀ ਹੈ, ਗੁਰ ਕਾ ਬਚਨ ਵਸੇ ਜੀ ਨਾਲੇ, ਗੁਰ ਕੇ ਬਚਨ ਨੇ, ਕਈ ਬਚਨ ਨੇ, ਸਾਰੀ ਗੁਰਬਾਣੀ ਗੁਰੂ ਦੇ ਬਚਨ ਨੇ, ਪਰ ਜਿੱਥੇ ਇੱਕ ਬਚਨ ਦਾ ਲਫ਼ਜ਼ ਆਏਗਾ ਉੱਥੇ ਸ਼ਬਦ ਦਾ ਇਸ਼ਾਰਾ ਹੈ। ਤੇ ਜਿਹੜਾ ਧਿਆਨ ਰੱਖਣਾ ਹੈ ਮਾਰਨਾ ਬੜਾ ਸੁੰਦਰ ਸ਼ਬਦ ਸੂਹੀ ਮਹੱਲੇ ਪੰਜਵੇਂ ਦਾ ਹੈ।
ਗੁਰ ਕੈ ਬਚਨੇ ਗੁਰ ਕੈ ਬਚਨੇ
ਧਿਆਨ ਧਾਰਦਾ ਜਿਹੜਾ ਗੁਰੂ ਮੈਨੂੰ ਦੀਖਿਆ ਸ਼ਬਦ ਦਿੰਦਾ ਹੈ ਤੇ ਅਗਲੀ ਤੁਕ ਕਮਾਲ ਦੀ ਹੈ ਸਾਫ ਹੀ ਦੱਸ ਦਿੱਤੀ ਰਸਨਾ ਜਾਪ ਇਸੇ ਕਰਕੇ ਮਹਾਰਾਜ ਨਾ ਗੁਰਸਿੱਖਾਂ ਨੂੰ ਸ਼ਬਦ ਬਖਸ਼ੇ ਆ ਸਾਰੇ ਜੋ ਖੋਜੇ ਸੋ ਪਾਵੇ ਖੋਜੀ ਉਪਜੈ ਜਿਉਂ ਜਿਉਂ ਖੋਜ ਕਰਾਂਗੇ ਗੁਰੂ ਮਹਾਰਾਜ ਆਪ ਸ਼ਬਦ ਦੀ ਰਾਹੀ ਗਿਆਨ ਦੇਗਾ ਵੀ ਗੁਰਸਿੱਖ ਦਾ ਅਸਲ ਗੁਰਮਤ ਕੀ ਹੈ ਉਹ ਕਿੱਥੇ ਧਿਆਨ ਧਰਨਾ ਕੀ ਜਪਣਾ ਹੈ ਸਭ ਕੁਝ ਸ਼ਬਦਾਂ ਵਿੱਚ ਦਿੱਤਾ ਪਰ ਖੋਜਣਾ ਪੈਣਾ ਹੈ
ਗੁਰ ਕੈ ਬਚਨੇ
ਚਰਨ ਕਮਲ ਦੀ ਮੌਜ ਮਾਣਨੀ ਹੈ ਚਰਨ ਕਮਲ ਕੀ ਮੌਜ ਮੇ ਰਹੋ ਅੰਤ ਔਰ ਆਦ ਕਬੀਰ ਸੁਰਗ ਨਰਕ ਤੇ ਮੈਂ ਰਿਹੋ ਸਤਿਗੁਰ ਕੈ ਪ੍ਰਸਾਦ ਚਰਨ ਕਮਲ ਕੀ ਮੌਜ ਮੇ ਰਹੋ ਅੰਤ ਔਰ ਆਦ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ ਇਸ ਕਰਕੇ ਜਿਹੜੀ ਚਰਨ ਕਮਲ ਹਾਈਐਸਟ ਸਟੇਜ ਹੈ ਸਿੱਖੀ ਦੇ ਵਿੱਚ ਉਹਦਾ ਰਹਾਓ ਹੈ ਉੱਥੇ ਤੱਕ ਪਹੁੰਚਣਾ ਕਿੱਦਾਂ ਹੈ ਜਿੱਦਾਂ ਜਿੱਦਾਂ ਸ਼ਬਦ ਲਿਖਿਆ ਉੱਦਾਂ ਉੱਦਾਂ ਹੀ ਗਿਆਨ ਮਾਰੇ ਦੇ ਰਹੇ ਉੱਦਾਂ ਹੀ ਪਹੁੰਚਾਂਗੇ ਰਸਨਾ ਨਾਲ ਜਾਪ ਜਪਾਂਗੇ ਧਿਆਨ ਰੱਖਾਂਗੇ ਫਿਰ ਉਸ ਸਫਲ ਮੂਰਤ ਦਾ ਦਰਸ਼ਨ ਹੋਊਗਾ ਜਿਹੜਾ ਕਿ ਸ਼ਬਦ ਰੂਪ ਹੈ ਕਿਉਂ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਇਹ ਚੀਜ਼ਾਂ ਦੇਖਣ ਵਾਲੀਆਂ ਵੀ ਇੱਥੇ ਰੂਪ ਕਿਹੜਾ ਲਿਖਿਆ ਰੱਬ ਦਾ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਦੋ ਵਾਰੀ ਹਰ ਹਰ ਲਈ ਇਹਦਾ ਮਤਲਬ ਜਪਣ ਵਾਲੇ ਜਪਣ ਚ ਹੀ ਸਮਾ ਜਾਂਦੇ ਹਨ ਸ਼ਬਦ ਚ ਹੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਰੱਬ ਦਾ ਹੋਰ ਕੋਈ ਰੂਪ ਨਹੀਂ ਹੈ ਰੱਬ ਦਾ ਰੂਪ ਹੀ ਸ਼ਬਦ ਦਾ ਜਾਪ ਕਰਦਾ ਕਰਦਾ ਜਪ ਹਰ 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 ਹੋ ਬੰਤੀ ਇੱਕ ਐਸੀ ਉੱਚੀ ਸਟੇਜ ਹੈ ਜਿਹਨੂੰ ਵਿੱਚ ਮਿਲਣ ਵਾਲੇ ਸਮਝ ਸਕਦੇ ਨੇ ਲੇਕਿਨ ਸ਼ਬਦਾਂ ਤੋਂ ਥੋੜੀ ਜਿਹੀ ਟੋਹ ਲੱਗਦੀ ਵੀ ਅਕਾਲ ਪੁਰਖ ਦਾ ਰੂਪ ਵੀ ਜਪਣਾ ਹੀ ਹੈ ਹਰ ਹਰ ਰੂਪ ਸਮਾਸੀ ਇਸ ਕਰਕੇ ਇੱਥੇ ਵੀ ਜਿਹੜਾ ਦਰਸ਼ਨ ਹੋਣੇ ਆ ਸਫਲ ਮੂਰਤੇ ਦਰਸ਼ਨ ਬਲਿਹਾਰੀ ਚਰਨ ਕਮਲ ਮਾਨ ਪ੍ਰਾਣ ਆਧਾਰੀ ਮਨ ਦਾ ਪ੍ਰਾਣਾ ਦਾ ਆਧਾਰ ਚਰਨ ਕਮਲ ਹੋ ਜਾਣਗੇ ਆ ਰਹਾ ਉਹਦੀ ਤੁਕ ਹੈ ਜੇ ਸ਼ੁਰੂ ਤੋਂ ਤੂੰ ਏਦਾਂ ਜਪੇਗਾ ਗੁਰ ਕੈ ਬਚਨੇ ਸਿੱਖਣਾ ਭਾਵੇਂ ਕਈ ਯੁੱਗ ਜਪਦਾ ਰਹੇ ਕਈ ਜਨਮ ਜਪਦਾ ਰਹੇ ਗੁਰੂ ਨੀ ਧਾਰਿਆ ਤੇ ਪੂਰੇ ਗੁਰ ਕੀ ਪੂਰੀ ਦੇਖਿਆ ਨਾਨਕ ਗੁਰੂ ਗੁਰੂ ਹੈ ਪੂਰਾ ਇਸ ਕਰਕੇ ਨਾਨਕ ਗੁਰੂ ਗੋਬਿੰਦ ਸਿੰਘ ਦੇ ਘਰ ਦਾ ਪੰਜਾਂ ਸਿੰਘਾਂ ਤੋਂ ਜੇ ਸ਼ਬਦ ਲੈ ਕੇ ਜਪੋ ਤੇ ਜੇ ਸ਼ਬਦ ਲਿਆ ਨਾ ਹੋਏਗਾ ਸ਼ਬਦ ਦੀ ਕਮਾਈ ਨੀ ਹੋ ਸਕੀ ਸ਼ਬਦ ਚ ਕੰਡੀਸ਼ਨ ਹੈ ਗੁਰ ਕੈ ਬਚਨੇ ਨੰਨੇ ਨੂੰ ਸਿਹਾਰੀ ਹੈ ਉਸ ਬਚਨ ਦੇ ਨਾਲ ਜਿਹੜਾ ਗੁਰੂ ਬਚਨ ਦੇਗਾ ਜਿੱਦਾਂ ਉਹ ਫਤਿਹ ਚ ਦਿੰਦੇ ਨੇ ਗੁਪਤ ਰੱਖ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਜਿਹੜਾ ਸ਼ਬਦ ਹੈ ਉਹ ਹੈ ਗੁਰੂ ਕਾ ਬਚਨ ਗੁਰ ਕੈ ਬਾਕੀ ਜੋ ਦੱਸਦੇ ਆ ਸਭ ਕੁਝ ਭਰਮ ਹੈ ਜੇ ਦੇਹੀ ਮ੍ਰਿਤਕ ਹੈ ਇੱਕ ਲੋਸ ਨੂੰ ਜਿੰਨਾ ਮਰਜ਼ੀ ਸ਼ਿੰਗਾਰ ਕਰੀ ਚੱਲੋ ਲੋਸ ਤੇ ਜਿੰਨਾ ਮਰਜ਼ੀ ਡੈਕੋਰੇਸ਼ਨ ਕਰੀ ਚੱਲੋ ਇਸੇ ਤਰ੍ਹਾਂ ਨਾਮ ਬਿਨਾਂ ਮ੍ਰਿਤਕ ਕੀ ਲੋਥ ਜਿਹੜਾ ਇਨਸਾਨ ਦਾ ਸਰੀਰ ਹੈ ਜਿਹਦੇ ਅੰਦਰ ਨਾਮ ਨਹੀਂ ਹੈ ਤੇ ਬਾਹਰ ਜਿੰਨੀ ਮਰਜ਼ੀ ਰਹਿਤ ਰੱਖੀ ਚੱਲੋ ਜੋ ਮਰਜ਼ੀ ਭੇਖ ਬਣਾਈ ਚੱਲੋ ਉਹ ਮ੍ਰਿਤਕ ਕੀ ਲੋਥ ਆ ਇਸ ਕਰਕੇ ਸਾਸ ਬਿਨਾਂ ਜੋ ਮ੍ਰਿਤਕ ਕੀ ਲੋਥ ਆ ਜਿਹਦੇ ਵਿੱਚ ਨਾਮ ਦਾ ਸਾਥ ਨਹੀਂ ਹੈ ਬਾਹਰਲੀ ਜਿੰਨੀ ਭੇਖ ਹੈ ਸਾਰਾ ਇਸੇ ਕਰਕੇ ਮਹਾਰਾਜ ਨਾ ਲਿਖ ਰਿਹਾ ਵੀ ਜਿਹੜਾ ਗੁਰੂ ਦਾ ਬਚਨ ਹੈ ਉਹ ਕਮਾਉਣਾ ਹੈ ਅਸਲ ਸਾਰੀ ਉਮਰ ਉਹਦੇ ਅੱਲ ਜ਼ੋਰ ਦੇਣਾ ਹੈ ਗੁਰ ਕੈ ਬਚਨੇ ਗੁਰ ਕੈ ਬਚਨੇ ਰਸਨਾ ਜਾਪ ਜਪੋ ਆ ਗਿਆ ਅੰਦਰ ਹੀ ਸਾਧ ਦਾ ਸੰਗ ਹੋ ਜਾਣਾ ਸਾਧ ਸੰਗੇ ਜਨਮ ਮਰਨ ਸੁੱਚਾਪਨ ਹੋਣਾ ਸੀ ਮਹਾਰਾਜ ਨੇ ਕਿਹਾ ਨਾਮ ਹੀ ਹੈ ਸਭ ਕੁਝ ਇੱਥੇ ਤਿੰਨ ਚੀਜ਼ਾਂ ਬਣਾ ਲਈਏ ਨਾਮ ਦਾਨ ਤੇ ਇਸ਼ਨਾਨ ਭਾਈ ਇਹ ਬ੍ਰਹਮਣਵਾਦ ਦੀਆਂ ਚੀਜ਼ਾਂ ਮਹਾਰਾਜ ਭੰਨ ਰਹੇ ਨੇ ਇੱਥੇ ਵੀ ਇਸ਼ਨਾਨ ਕਰਨਾ ਬਾਕੀ ਸੁੱਚੇ ਰਹਿਣਾ ਦਾਨ ਪੁੰਨ ਕਰਨੇ ਇਹ ਸਭ ਕੁਛ ਸਿੱਖੀ ਦੇ ਵਿੱਚ ਪ੍ਰਵਾਨ ਨਹੀਂ ਹੈ ਪ੍ਰਵਾਨ ਇੱਕੋ ਹੀ ਨਾਮ ਹੀ ਹੈ ਦਿਰੜ ਨਾਮ ਰਾਮ ਨਾ
ਕਾਕੀਆ ਸੰਤ ਕਾਕੀਆ ਸਤ ਕਰ
ਰਾਮ ਕੇ ਰੰਗ।
ਬਚਨ ਜੀਆ ਕੈ ਸੰਗ ਰਚੈ ਰਾਮ ਕੇ ਰੰਗੇ ਗੁਰੂ ਕੈ ਬਚਨ ਰਚੈ ਰਾਮ ਕੇ ਰੰਗੇ ਜੋ ਗੁਰ ਦੀਆ ਜੋ ਗੁਰ ਦੀਆ ਸੋ ਮਨ ਕੈ ਕਾਮੇ ਜੋ ਗੁਰ ਦੀਆ ਸੋ ਮਨ ਕੈ ਕਾਮੇ ਸੰਤ ਕਾ ਕੀਆ ਸਤ ਕਰ ਜਾਣੇ ਸੰਤ ਕੀਆ ਸਤ ਕਰ ਚੌਰਾਸੀ ਲੱਖ ਨਰਕ ਸੋ ਗੁਰਮੁਖ ਭੋਗੇ ਸੋ ਮਨਮੁਖ ਭੋਗੇ ਗੁਰਮੁਖ ਲੇਪ ਨਾ ਮਾਸਾ ਹੈ। ਸਾਡੇ ਜਿਹੜੇ ਨਰਕ ਹੈ ਜਿਹੜੀਆਂ 84 ਲੱਖ ਜੂਨਾਂ ਹੈ ਇਹੋ ਹੀ ਨਰਕ ਨੇ। ਐਸੀਆਂ ਐਸੀਆਂ ਗੰਦੀਆਂ ਜੂਨਾਂ, ਐਸੀਆਂ ਐਸੀਆਂ ਕੀੜੇ, ਐਸੇ ਐਸੇ ਬੁਰੇ ਥਾਂ ਥਾਂ ਦੀਆਂ ਜੂਨਾਂ ਨੇ, ਇਹ ਸਾਰੇ ਹੀ ਨਰਕ ਹੈ 84 ਲੱਖ। ਬਹੁਤ ਵਾਰੀ ਮਹਾਰਾਜ ਦੀ ਬਾਣੀ 'ਚ ਇਹਨਾਂ ਨੂੰ ਨਰਕ ਕਿਹਾ। ਜੇ ਗੁਰੂ ਦਾ ਬਚਨ ਲਿਆ ਹੋਏ ਤੇ ਮਹਾਰਾਜ ਦਾ ਸ਼ਬਦ ਠੇਕਾ ਲੈਂਦਾ ਹੈ ਤੇ ਤੂੰ ਜੂਨਾਂ ਚ ਨਹੀਂ ਜਾਏਗਾ। ਗੁਰ ਕੈ ਬਚਨ ਨਰਕੀ ਨਾ ਪਵੈ, ਗੁਰ ਕੈ ਬਚਨ ਨਰਕੀ ਨਾ ਪਵੈ, ਗੁਰ ਕੈ ਬਚਨੇ ਰਸਨਾ ਅੰਮ੍ਰਿਤ। ਸੰਸਾਰ ਇਹ ਜੋ ਦੇਖਿਆ ਗੁਰਮੰਤਰ ਦੇਣ ਦਾ ਸੀ ਬ੍ਰਹਮਣਵਾਦ ਦੇ ਵਿੱਚ ਜੇ ਕੋਈ ਨੀਵੀਂ ਜਾਤ ਨੂੰ ਮੰਤਰ ਦੇ ਦਿੰਦਾ ਸੀ ਬੱਚੇ ਦਿੰਦੇ ਨਹੀਂ ਸੀ ਜੇ ਕੋਈ ਸ਼ੂਦਰ ਰੱਬ ਦੇ ਨਾਂ ਦਾ ਜਾਂ ਬ੍ਰਹਮਣ ਵਾਲਾ ਮੰਤਰ ਜਪ ਲਏ ਉੱਚ ਜਾਤੀਆਂ ਵਾਲਾ ਉਹਦੀ ਜ਼ੁਬਾਨ ਕੱਟ ਦਿੰਦੇ ਸੀ ਉਹਦੇ ਸੰਗ ਚ ਡੇਢ ਗਿੱਠ ਦਾ ਕਿੱਲਾ ਕੱਢ ਦਿੰਦੇ ਸੀ ਜੇ ਉਹ ਮੰਤਰ ਸੁਣ ਲਏ ਉਹਦੇ ਕੰਨਾਂ ਚ ਸਿੱਕਾ ਪਾ ਦਿੰਦੇ ਸੀ ਐਸੇ ਐਸੇ ਜ਼ੁਲਮ ਹੁੰਦੇ ਵੇਦਾਂ ਚ ਲਿਖੇ ਆ ਸਾਰਾ ਕੁਛ ਇਸ ਕਰਕੇ ਜਿਹੜਾ ਮੰਤਰ ਸੀ ਇਹ ਦੇਣ ਦਾ ਇਹ ਸਤਿਗੁਰ ਸਦਾ ਦਿਆਰ ਪਿੱਛੇ ਤਾਂ ਲਿਖਿਆ ਕਿਉਂਕਿ ਖੱਤਰੀ ਬ੍ਰਾਹਮਣ ਸੂਦ ਵੈਸ ਬੁਲਾਉਣਾ ਹੈ ਨਾ ਗੁਰਸਿੱਖ ਦੀ ਰਸਨਾ ਤੋਂ ਪਹਿਲਾਂ ਇਹ ਮਹੱਲੇ ਪਹਿਲੇ ਦੀ ਬਾਣੀ ਚ ਆਉਂਦਾ ਹੈ ਇਹ ਉਹਨਾਂ ਨੇ ਚੀਜ਼ ਤੋਰੀ ਸੀ ਗੁਰਸਿੱਖ ਨੂੰ ਬੋਲਣਾ ਪੈਂਦਾ ਸੀ ਜਿਹੜਾ ਸ਼ਬਦ ਗੁਰੂ ਦਿੰਦਾ ਸੀ ਉਹ ਮਹੱਲੇ ਪਹਿਲੇ ਦਾ ਸ਼ਬਦ ਲੈ ਗਏ ਰਾਮ ਨਾਮ ਗੁਰਬਚਨੀ ਮਹਾਦੇਵ ਦਾ ਨਾਂ ਨਹੀਂ ਹੈ ਕ੍ਰਿਸ਼ਨ ਦਾ ਨਾਂ ਨਹੀਂ ਹੈ ਕਿਸੇ ਦੇਵੀ ਦੇਵਤੇ ਦਾ ਨਾਂ ਨਹੀਂ ਹੈ ਰੱਬ ਦਾ ਨਾਮ ਬੋਲਣਾ ਤੇ ਬਚਨ ਗੁਰੂ ਦੇ ਨਾਂ ਬੋਲਣਾ ਜਿਹੜਾ ਗੁਰੂ ਦਾ ਬਚਨ ਸ਼ਬਦ ਦਿੰਦੇ ਆ ਦੀਖਿਆ ਸ਼ਬਦ ਅੰਦਰ ਵੜ
ਵੜੇਗਾ ਅੰਦਰ ਵੜ ਕੇ ਸੰਤ ਦੀ ਸਭਾ ਹੋਏਗੀ ਉੱਥੇ ਉਸ ਗੁਰਦੇਵ ਨਾਲ ਮਿਲ ਕੇ ਤੂੰ ਫਿਰ ਰਸ ਚ ਉੱਥੇ ਰਸ ਟੋਲੇਗਾ ਪਰ ਪਹਿਲਾਂ ਰਾਮ ਚਾਰ ਸਭਾ ਬਾਣੀ ਚ ਆਉਂਦੀਆਂ ਸਭਾ ਕਹਿੰਦੇ ਇਕੱਠ ਨੂੰ ਸਭਾ ਕਹਿੰਦੇ ਹੈ ਮਜਲਸ ਨੂੰ ਸਭਾ ਕਹਿੰਦੇ ਹੈ ਸੰਗਤ ਨੂੰ ਜਿਹੜੀ ਸੰਤ ਸਭਾ ਹੈ ਇਹ ਸਿੱਧ ਗੋਸ਼ਟ ਚ ਆਇਆ ਹੈ ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰ ਸਿੱਧ ਸਭਾ ਕਰ ਆਸਣੇ ਬੈਠੇ ਸੰਤ ਸਭਾ ਜੈਕਾਰ ਗੁਰਸਿੱਖ ਸਭਾ ਦੀਖਿਆ ਕਾ ਭਾਵ ਇੱਕ ਗੁਰਸਿੱਖ ਸਭਾ ਹੈ ਇੱਕ ਸਿੱਧ ਸਭਾ ਹੈ ਸਿੱਧ ਬੜੇ ਬੜੇ ਭਾਰੇ ਸਪਿਰਚੁਅਲਿਸਟ ਹੁੰਦੇ ਸੀ ਹਿੰਦੁਸਤਾਨ 'ਚ ਬੜੇ ਬੜੇ ਯੋਗੀ ਔਰ ਬੜੇ ਬੜੇ ਜਿਨ੍ਹਾਂ ਨਾਲ ਸਿੱਧੀਆਂ ਰਿਧੀਆਂ ਵੱਸ ਕੀਤੀਆਂ ਸੀ ਮਹਾਰਾਜ ਕਹਿੰਦੇ ਸਿੱਧ ਸਭਾ ਜੇ ਤੂੰ ਪਾਉਣੀ ਹੈ ਸਿੱਧ ਗੋਸ਼ਟ ਇੱਥੋਂ ਸ਼ੁਰੂ ਹੁੰਦੀ ਸੇ ਬੜਾ ਮੁਸ਼ਕਲ ਸਿੱਧ ਗੋਸ਼ਟ ਹੈ ਸਿੱਧ ਸਭਾ ਘਰ ਆਸਣੇ ਬੈਠੇ ਇਹਦਾ ਮਤਲਬ ਇਹ ਨਹੀਂ ਵੀ ਸਿੱਧ ਸਭਾ ਆਸਣ ਲਾ ਕੇ ਬੈਠੇ ਸੀ ਸਿੱਧ ਲੋਕ ਉਹਨਾਂ ਨਾਲ ਮਹਾਰਾਜ ਨੇ ਵਿਚਾਰ ਕੀਤੀ ਮਹਾਰਾਜ ਉਹਨਾਂ ਨੂੰ ਉਪਦੇਸ਼ ਦੇ ਰਹੇ ਨਹੀਂ ਭਾਈ ਜੇ ਤੂੰ ਰਿਧੀ ਸਿੱਧ ਸਭਾ ਚ ਬੈਠਣਾ ਆਪਣੇ ਮਨ ਨੂੰ ਬਿਠਾ ਆਸਣ ਕਰ ਲੈ ਮਨ ਨੂੰ ਬਿਠਾ ਲੈ ਤੇਰੇ ਚ ਸਾਰੀਆਂ ਰਿਧੀਆਂ ਸਿੱਧੀਆਂ ਆ ਜਾਣ ਇਹ ਤੱਤ ਵਸਤੂ ਵੇਦਾਂ ਵਿੱਚ ਸ਼ੁਰੂ ਤੋਂ ਹਿੰਦੁਸਤਾਨ ਚ ਸਪਿਰਚੁਅਲਿਜ਼ਮ ਚ ਰੂਹਾਨੀਅਤ ਚ ਆ ਰਹੀ ਹੈ ਵੀ ਜਦੋਂ ਮਨ ਬੈਠ ਜਾਂਦਾ ਹੈ ਫਿਰਨੋ ਉਸ ਰੀਤ ਵਿੱਚ ਉਹ ਤਾਕਤਾਂ ਆ ਜਾਂਦੀਆਂ ਜਿਹੜੀਆਂ ਜਰੀਆਂ ਨਹੀਂ ਜਾਂਦੀਆਂ ਔਰ ਦੁਨੀਆਂ ਪਲਟਾ ਕੇ ਸੁੱਟ ਸਕਦੀਆਂ ਸਾਰੀਆਂ ਰਿਧੀਆਂ ਸਿੱਧੀਆਂ ਕੁੱਲ ਜਿੰਨੀਆਂ ਹੈ ਇਹ ਮਨ ਜਦੋਂ ਮਨ ਦੇ ਅੰਦਰ ਹੀ ਇਹ ਤਾਕਤ ਆ ਜਾਂਦੀ ਜਦੋਂ ਇਹ ਹਿੱਲਣੋ ਚਿੱਲਣੋ ਹਟ ਜਾਂਦਾ ਮਹਾਰਾਜ ਕਹਿੰਦੇ ਇਹਦਾ ਆਸਣ ਲਵਾ ਲੈ ਤੂੰ ਸਿੱਧ ਹੋ ਜਾਏਗਾ ਨੌ ਨੀਲੀ 18 ਸਿੱਧੀ ਪਿੱਛੇ ਲੱਗੀਆਂ ਫਿਰ ਜਿਨਹਾਰ ਹਿਰਦੇ ਸਦਾ ਵਸਾਇ ਮਨ ਨੂੰ ਬਿਠਾ ਲੈ ਸਿੱਧ ਸਭਾ ਜੇ ਲੈਣੀ ਕਰ ਆਸਣ ਨਹੀਂ ਪਰ ਇੱਕ ਸੰਤ ਸਭਾ ਜਿਹੜੀ ਉਹਦੇ ਤੋਂ ਵੀ ਉੱਚੀ ਹੈ ਉਹ ਸੰਤ ਸਭਾ ਚ ਸੰਤ ਸਭਾ ਜੈਕਾਰ ਉੱਥੇ ਪ੍ਰਭ ਕਾ ਜੈਕਾਰ ਹੋ ਰਾਮ ਉੱਥੇ ਪ੍ਰਭ ਦੀ ਜੈਕਾਰ ਹੋ